ਛੱਡੇ। ਥੋੜੇ ਸਮੇਂ ਲਈ ਬੁਰਾਈਆਂ ਵਾਲੇ ਲੋਕਾਂ ਦਾ ਹੱਥ ਵੀ ਉੱਪਰ ਹੋ ਜਾਂਦਾ ਹੈ, ਮਗਰ ਚੰਗਿਆਈਆਂ ਦੀ ਹਮੇਸ਼ਾ ਜਿੱਤ ਹੈ। ਨੇਕੀ ਵਾਲਾ ਮਨੁੱਖ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ, ਬੁਰਾਈਆਂ ਵਾਲੇ ਮਨੁੱਖ ਨੂੰ ਹਮੇਸ਼ਾ ਨੀਵਾਂ ਦੇਖਣਾ ਪੈਂਦਾ ਹੈ। ਪਵਿੱਤਰ ਬਾਣੀ ਅੰਦਰ ਇਹ ਵਿਚਾਰ ਆਇਆ ਹੈ ਕਿ ਜਦੋਂ ਵੀ ਜੈ ਜੈਕਾਰ ਹੁੰਦਾ ਹੈ ਧਰਮੀਆਂ ਦਾ ਹੁੰਦਾ ਹੈ। ਅਧਰਮੀ ਲੋਕ ਜੇ ਕਿਤੇ ਥੋੜੀ ਬਹੁਤੀ ਸਫਲਤਾ ਪ੍ਰਾਪਤ ਕਰ ਵੀ ਲੈਣ ਤੇ ਲੋਕ ਉਹਨਾਂ ਨੂੰ ਲਾਹਨਤਾਂ ਹੀ ਪਾਉਂਦੇ ਨੇ, ਉਹਨਾਂ ਨੂੰ ਕੋਈ ਬਹੁਤੀ ਸਫਲਤਾ ਨਹੀਂ ਪ੍ਰਾਪਤ ਹੁੰਦੀ। ਜਿਸ ਵੇਲੇ ਸੰਤ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਨੂੰ ਹੀਰਾ ਸਿੰਘ ਡੋਗਰੇ ਦੇ ਇਸ਼ਾਰੇ ਮੁਤਾਬਿਕ ਲਾਹੌਰ ਦਰਬਾਰ ਦੀਆਂ ਫੌਜਾਂ ਤੋਹਫ਼ਾਂ ਨਾਲ ਉੜਾ ਆਈਆਂ, ਉਹ ਸ਼ਹੀਦ ਹੋ ਗਏ। ਉਹਨਾਂ ਦੇ ਨਾਲ ਹੋਰ ਵੀ ਗੁਰੂ ਕੇ ਅਨੇਕਾਂ ਪਿਆਰੇ ਸ਼ਹੀਦ ਹੋ ਗਏ, ਪਰ ਬਾਬਾ ਵੀਰ ਸਿੰਘ ਜੀ ਨੇ ਗੁਰਮਤ ਦਾ ਆਦਰਸ਼, ਗੁਰਮਤ ਦੀ ਵਿਚਾਰਧਾਰਾ ਨੂੰ ਇਹਨਾਂ ਹਾਲਾਤਾਂ ਵਿੱਚ ਵੀ ਛੱਡਿਆ ਨਹੀਂ, ਤਿਆਗਿਆ ਨਹੀਂ। ਅਸਲ ਵਿੱਚ ਮਨੁੱਖ ਦੇ ਧਰਮ ਦੀ ਪ੍ਰੀਖਿਆ, ਮਨੁੱਖ ਦੀ ਦ੍ਰਿੜਤਾ ਦੀ ਪ੍ਰੀਖਿਆ, ਮਨੁੱਖ ਨੇਕੀ ਤੇ ਕਰਦਿਆਂ ਡੋਲਦਾ ਹੈ ਕਿ ਅਡੋਲ ਰਹਿੰਦਾ, ਪ੍ਰੀਖਿਆ ਹੀ ਉਦੋਂ ਹੁੰਦੀ ਏ ਜਦੋਂ ਕਠਿਨਾਈ ਦਾ ਵਕਤ ਆਵੇ, ਜਦੋਂ ਮੁਸ਼ਕਲਾਂ ਤਾਂ ਆਉਂਦੀਆਂ ਨੇ। ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਜੋ ਅੰਮ੍ਰਿਤ ਸੰਚਾਰ ਕਰਦੇ ਸਨ, ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਕਾਲ ਸਮੇਂ ਪ੍ਰਮੁੱਖ ਸ਼ਖਸੀਅਤ ਹੋ ਗੁਜ਼ਰੀ ਏ। ਉਹਨਾਂ ਨੇ ਆਪਣਾ ਆਦਰਸ਼ ਧਰਮ ਦੀ ਪਰੰਪਰਾ ਦਾ ਤਿਆਗ ਨਹੀਂ ਕੀਤਾ, ਸ਼ਹੀਦ ਹੋ ਗਏ ਤੇ ਇਹ ਲਾਹੌਰ ਦਰਬਾਰ ਦੀਆਂ ਫੌਜਾਂ ਜਿਨ੍ਹਾਂ ਵਿਚ ਬਹੁਤੇ ਡੋਗਰੇ ਹੀ ਸਨ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਪ੍ਰਭਾਵਿਤ ਹੋ ਕੇ ਦੇਖਣ ਨੂੰ ਉਹ ਸਿੱਖ ਨਜ਼ਰ ਆਉਂਦੇ ਸਨ, ਪਰ ਅੰਦਰੋਂ ਉਹਨਾਂ ਦੇ ਖਿਆਲ ਸਿੱਖੀ ਨੂੰ, ਸਿੱਖ ਸ਼ਕਤੀ ਨੂੰ, ਸਿੱਖ ਕਾਜ ਨੂੰ ਵਿਗਾੜਨ ਦੇ ਹੀ ਰੁਝੇਵੇਂ ਬਣੇ ਰਹਿੰਦੇ ਸਨ। ਉਹ ਬੜੇ ਖੁਸ਼ ਸਨ, ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ, ਬੜਾ ਵੱਡਾ ਮਾਰਕਾ ਮਾਰ ਲਿੱਤਾ ਹੈ। ਪਰ ਆਮ ਸਿੱਖ ਸੰਗਤਾਂ, ਪੰਜਾਬ ਦੇ ਹਿੰਦੂ ਮੁਸਲਮਾਨ ਸਿੱਖ ਸਾਰੇ ਹੀ ਉਹਨਾਂ ਨੂੰ ਕਹਿੰਦੇ ਸਨ ਗੁਰੂ ਮਾਰੀਆਂ ਫੌਜਾਂ। ਭਾਵੇਂ ਉਹ ਥੋੜੇ ਸਮੇਂ ਲਈ ਹੋ ਗਈ, ਪਰ ਲੋਕ ਉਹਨਾਂ ਫੌਜਾਂ ਨੂੰ ਗੁਰੂ ਮਾਰੀਆਂ ਫੌਜਾਂ ਕਹਿੰਦੇ ਸਨ। ਇਉਂ ਕਦੇ ਕਦੇ ਬੁਰਿਆਈ ਵੀ ਆਪਣਾ ਰੰਗ ਦਿਖਾਉਂਦੀ ਏ, ਪਰ ਹਮੇਸ਼ਾ ਨਹੀਂ। ਧਰਮੀ ਮਨੁੱਖ ਜੇ ਸਰੀਰ ਦੇ ਵੀ ਦੇਵੇ ਤਾਂ ਵੀ ਉਹਦਾ ਜੈ ਜੈਕਾਰ ਏ, ਤੇ ਧਰਮੀ ਮਨੁੱਖ ਜੇ ਦੁਨਿਆਵੀ ਪੱਖ ਦੇ ਤੌਰ ਤੇ ਸਫਲਤਾ ਪ੍ਰਾਪਤ ਕਰ ਲਵੇ, ਉਹਨੂੰ ਜਿੱਤ ਵੀ ਪ੍ਰਾਪਤ ਹੋ ਜਾਵੇ, ਫਿਰ ਵੀ ਉਹਦਾ ਜੈ ਜੈਕਾਰ ਹੈ। ਸਤਿਗੁਰੂ ਰਾਮਦਾਸ ਜੀ ਮਹਾਰਾਜ ਫੁਰਮਾਉਂਦੇ ਨੇ ਜੈਕਾਰ ਕੀਓ ਧਰਮੀਆਂ ਕਾ, ਪਾਪੀ ਕੋ ਡੰਡ ਦੀਓਏ, ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ। ਧਾਰਮਿਕ ਲੋਕਾਂ ਦਾ ਜੈ ਜੈਕਾਰ ਹੈ, ਪਾਪੀਆਂ ਨੂੰ ਦੰਡਿਤ ਕੀਤਾ ਜਾਂਦਾ, ਹਰ ਯੁੱਗ ਵਿਚ ਪਾਪੀ ਨੂੰ ਦੰਡ ਮਿਲਦਾ ਹੈ। ਤੋ ਰਾਕਸ਼ਿਸ਼ ਵਿਰਤੀਆਂ ਵਾਲੇ ਲੋਕ ਪਹਿਲਾਂ ਵੀ ਸਨ, ਹੁਣ ਵੀ ਮੌਜੂਦ ਨੇ, ਔਰ ਹਮੇਸ਼ਾ ਹਮੇਸ਼ਾ ਨਾਲ ਨਾਲ ਰਹਿਣਗੇ। ਜਦੋਂ ਤੱਕ ਕੁਠਾਲੀ ਨਾ ਹੋਵੇ ਸੋਨੇ ਦੀ ਮਹਾਨਤਾ ਉਜਾਗਰ ਨਹੀਂ ਹੁੰਦੀ। ਜਿਵੇਂ ਜਿਵੇਂ ਧਾਰਮਿਕ ਲੋਕਾਂ ਦੇ ਸਾਹਮਣੇ ਕਠਿਨਾਈਆਂ ਨਹੀਂ ਆਉਂਦੀਆਂ, ਉਦੋਂ ਤੱਕ ਕੀ ਪਤਾ ਲੱਗਦਾ ਕਿ ਇਹ ਮਨੁੱਖ ਧਰਮੀ ਹੈ ਜਾਂ ਇੱਕ ਦੁਨੀਆਦਾਰ ਹੈ। ਸੁਣ ਰਾਜਨ ਇਸ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਹਿਗੇ ਭਗਵੰਤ। ਦਸਮ ਗ੍ਰੰਥ। ਧਾਰਮਿਕ ਲੋਕ ਕੁਠਾਲੀ ਵਿਚ ਗਲਦੇ ਰਹਿੰਦੇ ਨੇ, ਜਿਵੇਂ ਜਿਵੇਂ ਗਲਦੇ ਨੇ ਤਿਵੇਂ ਤਿਵੇਂ ਚਮਕਦੇ ਨੇ, ਤਿਵੇਂ ਤਿਵੇਂ ਉਹਨਾਂ ਦੀ ਕਦਰ ਤੇ ਕੀਮਤ ਇਸ ਦੁਨੀਆਂ ਵਿਚ ਵੀ ਏ ਔਰ ਅਗਲੀ ਦੁਨੀਆਂ ਵਿਚ ਵੀ ਹੈ। ਹਾਂ, ਅਗਲੀ ਦੁਨੀਆਂ ਵਿਚ ਜੇ ਕਦਰ ਹੈ, ਜੇ ਕੀਮਤ ਹੈ, ਜੇ ਸਨਮਾਨ ਹੈ, ਜੇ ਜੈ ਜੈਕਾਰ ਹੈ, ਤਾਂ ਸਿਰਮਕ ਧਾਰਮਿਕ ਲੋਕਾਂ ਦਾ, ਜਿਹੜੇ ਧਰਮ ਤੋਂ ਆਪਣੇ ਆਪ ਨੂੰ ਕੋਲ ਘੁਮਾ ਦਿੰਦੇ ਨੇ। ਤੋ ਦੋਨਾਂ ਪ੍ਰਕਾਰ ਦੀਆਂ ਵਿਰਤੀਆਂ, ਨੇਕੀਆਂ ਤੇ ਬਦੀਆਂ, ਚੰਗਿਆਈਆਂ ਤੇ ਬੁਰਿਆਈਆਂ ਵਾਲੇ ਲੋਕਾਂ ਦਾ ਮੁਕਾਬਲਾ ਹੋ ਰਿਹਾ। ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਨੇ, ਦਾਨਵ ਦਿਓ ਅਨਾਗੀ ਸੰਗਰ ਰਚਿਆ, ਅਨਾਗੀ ਨਾਗੇ ਤੋਂ ਬਿਨਾ। ਜਿਵੇਂ ਗੁਰੂ ਦਾ ਪਿਆਰ ਵਾਲਾ ਗੁਰੂ ਕੀ ਸ਼ਰਨ ਰੋਜ਼ ਆਉਂਦਾ ਹੈ ਤੇ ਨਾਗਾ ਨਹੀਂ ਪਾਉਂਦਾ, ਅਨਾਗੀ ਨਾਗੇ ਤੋਂ ਬਿਨਾ। ਦਾਨਵ ਦਿਓ ਅਨਾਗੀ ਸੰਗਰ ਰਚਿਆ, ਦੇਵਤੇ ਅਤੇ ਦੈਂਤਾਂ ਦੋਨਾਂ ਨੇ ਬਿਨਾ ਨਾਗੇ ਤੋਂ ਲਗਾਤਾਰ ਜੰਗ ਰਚਿਆ ਹੋਇਆ, ਜੰਗ ਛੇੜਿਆ ਹੋਇਆ। ਦੋਨਾਂ ਦਾ ਮੁਕਾਬਲਾ ਬਿਨਾ ਨਾਗੇ ਤੋਂ ਹਮੇਸ਼ਾ ਤੋਂ ਚੱਲ ਰਿਹਾ।
ਫੁੱਲ ਕਲੀ ਜਨ ਬਾਗੀ ਬਾਣੇ ਜੋਧਿਆ।
ਦਸ਼ਮੇਸ਼ ਪਿਤਾ ਜੀ ਫਰਮਾਉਂਦੇ ਨੇ, ਸ਼ੂਰ ਵੀਰਾਂ ਦੇ ਸ਼ਰੀਰਾਂ ਤੇ ਤਲਵਾਰਾਂ ਤੇ ਤੀਰਾਂ ਦੇ, ਬੰਦੂਕਾਂ ਦੀਆਂ ਗੋਲੀਆਂ ਦੇ, ਚੱਕਰਾਂ ਦੇ ਜ਼ਖਮ ਲੱਗਣ ਦੇ ਨਾਲ ਉਹਨਾਂ ਦੇ ਸ਼ਰੀਰਾਂ ਦੇ ਉੱਪਰ ਖੂਨ ਡੁੱਲਿਆ ਹੋਇਆ ਤੇ ਉਹ ਸ਼ੂਰਬੀਰ ਇੰਜ ਨਜ਼ਰ ਆਉਂਦੇ ਨੇ, ਪ੍ਰਤੀਤ ਹੁੰਦੇ ਨੇ। ਫੁੱਲ ਖਿੜੇ ਜਨ ਬਾਗੀ ਬਾਗੀ ਬਾਣੇ ਜੋਧਿਆਂ। ਸ਼ੂਰਬੀਰਾਂ ਨੇ ਜੋ ਬਾਣੇ ਪਹਿਨੇ ਨੇ, ਜੋ ਪੁਸ਼ਾਕਾਂ ਪਹਿਨੀਆਂ ਨੇ, ਜੋ ਵਰਦੀਆਂ ਪਹਿਨੀਆਂ ਨੇ, ਉਹਨਾਂ ਦੇ ਉੱਪਰ ਲਾਲ ਰੰਗ ਦੇ ਖੂਨ ਦੇ ਨਿਸ਼ਾਨ ਇੰਜ ਨਜ਼ਰ ਆਉਂਦੇ ਨੇ, ਲਾਲ ਲਾਲ ਵਿਖਾਈ ਦਿੰਦੇ ਨੇ, ਜਿਵੇਂ ਬਾਗਾਂ ਦੇ ਵਿੱਚ ਲਾਲ ਰੰਗ ਗੁਲਾਬ ਦੇ ਫੁੱਲ ਖਿੜੇ ਹੋਏ ਹੋਣ। ਬਾਣ ਚੱਲੇ ਤੇਈ ਕੁੰਕਮ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ, ਫਿਰ ਢੋਲ ਮਨੋ ਡਫਮਾਲ ਬਨੀ, ਹੱਥ ਨਾਲ ਬੰਦੂਕ ਛੁੱਟੇ ਪਿਚਕਾਰੀ। ਫਿਰ ਇਹਦੇ ਨਾਲ ਨਾਲ ਸਰੌਣ ਭਰੇ ਪੱਟ ਬੀਰਨ ਕੇ, ਉਪਮਾ ਜਨ ਘੋਰ ਕੈ ਕੇਸਰ ਡਾਰੀ, ਖੇਲਤ ਫਾਗ ਕੇ ਬੀਰ ਲਰੈ, ਨਵਲਾ ਸੇ ਲੀਏ ਕਰਵਾਰ ਕਟਾਰੀ। ਦਸਮ ਗ੍ਰੰਥ ਕ੍ਰਿਸ਼ਨਾ ਅਵਤਾਰ। ਸ਼ੂਰ ਬੀਰਾਂ ਦੇ ਬਾਣੇ, ਉਹਨਾਂ ਦੀਆਂ ਪੁਸ਼ਾਕਾਂ ਇੰਜ ਨਜ਼ਰ ਆਉਂਦੀਆਂ ਨੇ, ਖੂਨ ਦੇ ਨਿਸ਼ਾਨ ਇੰਜ ਵਿਖਾਈ ਦਿੰਦੇ ਨੇ ਉਹਨਾਂ ਦੀਆਂ ਵਰਦੀਆਂ ਉੱਪਰ, ਜਿਵੇਂ ਬਾਗਾਂ ਵਿੱਚ ਲਾਲ ਲਾਲ ਰੰਗ ਦੇ ਗੁਲਾਬ ਦੇ ਫੁੱਲ ਖਿੜੇ ਹੋਏ ਹੋਣ। ਜੀ ਭੂਤਾਂ ਇਲਾ ਕਾਗੀ, ਭੂਤਾਂ ਨੇ ਭੂਤਨਿਆਂ ਨੇ, ਇਲਾਂ ਨੇ ਤੇ ਕਾਗੀ ਕਾਵਾਂ ਨੇ। ਬਿਆਲਾ ਖੋ ਸ੍ਰੀ ਵਾਹ, ਜੇ ਕਾਂਗੀ ਪੜ ਦੇਵਾਂਗੇ ਤੇ ਕਾਂਗ ਜਿਹੜੀ ਦਰਿਆ ਵਿਚ ਆਂਦੀ ਏ, ਤੁਗਿਆਨੀ ਆਂਦੀ ਏ, ਤੂਫਾਨ ਆਂਦਾ ਹੈ। ਦਰਿਆ ਕੋ ਆਪਣੀ ਮੌਜ ਔਰ ਤੁਗਿਆਨੀਓ ਸੇ ਕਾਮ, ਕਸ਼ਤੀ ਕਿਸੀ ਕੀ ਡੂਬੇ ਯਾ ਸਾਹਿਲ ਪੇ ਜਾ ਲੱਗੇ ਜ਼ੌਕ। ਕਹਿੰਦੇ ਨੇ ਭੂਤਾਂ ਨੇ, ਇਲਾਂ ਨੇ, ਕਾਗੀ ਕਾਵਾਂ ਨੇ, ਸ਼ੂਰ ਬੀਰਾਂ ਦਾ ਗੋਸ਼ਤ ਖਾਧਾ, ਮਾਸ ਖਾਧਾ ਹੈ, ਜੋ ਮੈਦਾਨੇ ਜੰਗ ਦੇ ਅੰਦਰ ਜੂਝ ਗਏ ਨੇ। ਇਉਂ ਸ਼ੂਰ ਬੀਰਾਂ ਦਾ ਮਾਸ ਮਰਨ ਤੋਂ ਬਾਅਦ ਵੀ ਕਿਸੇ ਦਾ ਪੇਟ ਭਰ ਜਾਂਦਾ, ਕਿਸੇ ਦੇ ਕੰਮ ਆ ਜਾਂਦਾ। ਉਂਝ ਤੇ ਮਨੁੱਖੀ ਜੀਵਨ ਦੀ ਅਵਸਥਾ ਇਹੋ ਹੀ ਹੈ ਕਿ ਇਹ ਨਰੂ ਮਰੈ ਨਰ ਕਾਮ ਨਾ ਆਵੇ, ਪਸ਼ੂ ਮਰੈ ਦਸ ਕਾਜ ਸਵਾਰੈ, ਪਰ ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਗੋਂਡ ਕਬੀਰ ਜੀ, ਮਨੁੱਖ ਖਤਮ ਹੋ ਜਾਂਦਾ, ਉਹਦੀ ਕੋਈ ਚੀਜ਼ ਕਿਸੇ ਦੇ ਕੰਮ ਨਹੀਂ ਆਉਂਦੀ, ਬਲਕਿ ਕਈ ਵਾਰੀ ਖਰਚੇ ਦਾ ਕਾਰਨ ਬਣ ਜਾਂਦਾ, ਖਰਚੇ ਦਾ ਸਾਧਨ ਬਣ ਜਾਂਦਾ। ਪਰ ਜੇ ਪਸ਼ੂ ਦੀ ਮੌਤ ਹੁੰਦੀ ਉਹ ਦਸ ਕੰਮ ਸਵਾਰ ਜਾਂਦਾ, ਪਰ ਜਦੋਂ ਕੋਈ ਮੈਦਾਨੇ ਜੰਗ ਅੰਦਰ ਜੂਝਦਾ ਫਿਰ ਉਹਦਾ ਮਾਸ ਗੋਸ਼ਤ ਬਣ ਕੇ ਕਈਆਂ ਪੰਛੀਆਂ ਨੂੰ ਤ੍ਰਿਪਤੀ ਦੇ ਜਾਂਦਾ, ਕੁੱਤਿਆਂ ਦਾ ਗਿੱਦੜਾਂ ਦਾ ਪੇਟ ਭਰ ਜਾਂਦਾ। ਇਉਂ ਉਹ ਆਪਣੇ ਸਰੀਰ ਨੂੰ ਇੰਜ ਵੀ ਸਫਲ ਕਰ ਜਾਂਦਾ ਹੈ। ਜੀ
ਉਮੜਤ ਉਮੜ ਜਾਗੀ ਘੱਤੀ ਸੂਰਿਆਂ।
ਕਹਿੰਦੇ ਨੇ ਸ਼ੂਰ ਵੀਰਾਂ ਨੇ ਬਹੁਤ ਹੀ ਹੁੰਮੜ ਧੁੰਮੜ ਜਾਗੀ, ਹੁੰਮਸ ਧੁੰਮਸ ਰੌਲੀ ਗੌਲੀ ਸ਼ੋਰ ਸ਼ਰਾਬਾ ਸ਼ੂਰ ਵੀਰਾਂ ਨੇ ਘੱਤਿਆ ਪਾਇਆ ਹੋਇਆ। ਇਉਂ ਮੈਦਾਨੇ ਜੰਗ ਦੇ ਅੰਦਰ ਹੁੰਮੜ ਧੁੰਮੜ ਉਮਸ ਧੁੰਮਸ ਰੌਲੀ ਗੌਲੀ ਸ਼ੋਰ ਸ਼ਰਾਬਾ ਜਾਗਿਆ ਹੋਇਆ, ਚਾਰ ਚਫੇਰੇ ਸ਼ੋਰ ਹੀ ਸ਼ੋਰ ਹੈ, ਕਿਸੇ ਦੀ ਇਕ ਦੂਸਰੇ ਨੂੰ ਸਾਫ਼ ਆਵਾਜ਼ ਸੁਣਾਈ ਨਹੀਂ ਦਿੰਦੀ।
ਸੱਟ ਪਈ ਨਗਾਰੇ ਦਲਾਂ ਮੁਕਾਬਲਾ,
ਦੋਨਾਂ ਦਲਾਂ ਦਾ ਦੋਨਾਂ ਪਾਸਿਆਂ ਦੀਆਂ ਫੌਜਾਂ ਦਾ ਮੁਕਾਬਲਾ ਹੋਇਆ। ਨਗਾਰਿਆਂ ਤੇ ਸੱਟਾਂ ਪਈਆਂ ਨੇ, ਯਾਨੀ ਚੋਟਾਂ ਲੱਗੀਆਂ ਨੇ, ਲੱਕੜੀ ਦੀਆਂ ਪਤਲੀਆਂ ਪਤਲੀਆਂ ਦੋ ਚੋਬਾਂ ਥੋੜੀਆਂ ਜਿਹੀਆਂ ਡਿੰਗੀਆਂ ਉੱਪਰ ਨੂੰ ਉੱਠੀਆਂ ਹੋਈਆਂ ਹੁੰਦੀਆਂ ਨੇ, ਜਿਵੇਂ ਪੁਰਾਣੀਆਂ ਬਜ਼ੁਰਗ ਮਾਤਾਵਾਂ ਰੂਹ ਨੂੰ ਪਿੰਜਣ ਵਾਸਤੇ, ਠੀਕ ਕਰਨ ਵਾਸਤੇ ਸ਼ਤੂਤਾਂ ਦੀਆਂ ਸ਼ਮਕਾਂ ਡਿੰਗੀਆਂ ਕਰ ਲੈਂਦੀਆਂ ਸਨ। ਇਸੇ ਪ੍ਰਕਾਰ ਨਗਾਰੇ ਤੇ ਚੋਟ ਲਗਾਉਣ ਵਾਸਤੇ ਵੀ ਦੋ ਡੱਗੇ ਬਣਾਏ ਜਾਂਦੇ ਨੇ, ਉਹ ਦੋਨਾਂ ਹੱਥਾਂ ਨਾਲ ਉਹਨਾਂ ਨੂੰ ਤਰੀਕੇ ਤੇ ਹਿਸਾਬ ਦੇ ਨਾਲ ਵਜਾਇਆ ਜਾਂਦਾ ਹੈ। ਤੋ ਇਉਂ ਦਲਾਂ ਦਾ ਮੁਕਾਬਲਾ ਹੋਇਆ, ਨਗਾਰੇ ਤੇ ਚੋਟ ਲੱਗੀ ਏ। ਨਗਾਰੇ ਤੇ ਚੋਟ ਲੱਗਣ ਦਾ ਮਤਲਬ ਹੈ ਸਾਵਧਾਨ ਹੋ ਜਾਓ, ਹੁਸ਼ਿਆਰ ਹੋ ਜਾਓ, ਤਿਆਰ ਬਰ ਤਿਆਰ ਹੋ ਜਾਓ।
ਦਿੱਤੇ ਦਿਓ ਭਜਾਈ ਮਿਲਕੇ ਰਾਖਸੀ,
ਆਖੀਰ ਰਾਖਸ਼ ਲੋਕਾਂ ਨੇ ਆਪਸ ਵਿਚ ਮਿਲ ਕੇ ਬਹੁਤ ਸਾਰੇ ਜਿਹੜੇ ਦੇਵਤੇ ਸਨ, ਜਿਹੜੇ ਸਿਰਫ ਬਲੀਆਂ ਲੈਣ ਤੇ ਹੀ ਪ੍ਰਸੰਨ ਰਹਿੰਦੇ ਸਨ, ਬਲੀਆਂ ਲੈਣਾ ਹੀ ਜਿਨ੍ਹਾਂ ਦਾ ਕਰਮ ਸੀ, ਜਿਹੜੇ ਆਪਣੀ ਮਹਾਨਤਾ ਸਿਰਫ ਪੂਜਾ ਕਰਵਾਉਣ ਵਿਚ ਹੀ ਸਮਝਦੇ ਸਨ, ਜਿਵੇਂ ਸਾਡੇ ਸਮਾਜ ਵਿਚ ਵੀ ਕੁਝ ਲੋਕ ਧਰਮ ਦਾ ਪਹਿਰਾਵਾ ਪਹਿਨ ਕੇ ਸਿਰਫ ਲੋਕਾਂ ਤੋਂ ਆਪਣੀ ਪੂਜਾ ਕਰਵਾਉਣ ਦਾ ਨਜ਼ਰੀਆ ਹੀ ਸਮਝਦੇ ਨੇ। ਕੌਮ ਦੇ, ਧਰਮ ਦੇ, ਪੰਥ ਦੇ ਕੰਮ ਆਉਣਾ ਸ਼ਾਇਦ ਉਹਨਾਂ ਦੇ ਹਿੱਸੇ ਵਾਹਿਗੁਰੂ ਨੇ ਲਿਖਿਆ ਹੀ ਨਹੀਂ, ਪਿਆਲਾ ਖੋ ਸ੍ਰੀ ਵਾਹ, ਉਹ ਕਦੇ ਕੰਮ ਨਹੀਂ ਆਏ। ਇਹਨਾਂ ਮੁਲਕਾਂ ਵਿਚ ਜਿਹੜੇ ਲੋਕ ਜ਼ਿਆਦਾ ਮੁਨਾਫਾ ਕਮਾ ਕੇ ਲੈ ਜਾਂਦੇ ਨੇ, ਕਦੇ ਤੁਸੀਂ ਸੁਣਿਆ ਹੈ, ਕਦੇ ਦੇਖਿਆ ਹੈ, ਉਹ ਪੰਥ ਦੇ ਕੰਮ ਆਏ ਹੋਏ ਹੋਣ, ਉਹਨਾਂ ਨੇ ਕਦੇ ਪੰਥ ਵਾਸਤੇ ਹਾਦਾ ਨਾਰਾ ਵੀ ਨਹੀਂ ਮਾਰਿਆ, ਪਿਆਲਾ ਖੋ ਸ੍ਰੀ ਵਾਹ। ਮਗਰ ਇਕ ਉਰਦੂ ਦੇ ਵਿਦਵਾਨ ਨੇ ਕਿਹਾ ਹੈ, ਯੇ ਰੁਤਬਾ ਹੈ ਬੁਲੰਦ ਜਿਸੇ ਮਿਲ ਗਿਆ ਮਿਲ ਗਿਆ, ਧਰਮ ਦੇ ਲੇਖੇ ਲੱਗਣਾ, ਕੌਮ ਦੇ ਲੇਖੇ ਲੱਗਣਾ, ਗੁਰੂ ਦੇ ਲੇਖੇ ਲੱਗਣਾ, ਪੰਥ ਦੇ ਲੇਖੇ ਲੱਗਣਾ ਹਰ ਮਨੁੱਖ ਦੇ ਵਿਰਸੇ ਵਿਚ ਨਹੀਂ। ਹਰ ਮਨੁੱਖ ਧਰਮ ਦੇ ਕੰਮ ਨਹੀਂ ਆਉਂਦਾ, ਹਰ ਮਨੁੱਖ ਗੁਰੂ ਦੇ ਕੰਮ ਨਹੀਂ ਆਉਂਦਾ, ਹਰ ਮਨੁੱਖ ਆਪਣੀ ਕੌਮ ਵਾਸਤੇ ਕੁਛ ਵੀ ਨਹੀਂ ਕਰ ਸਕਦਾ। ਇਹ ਤੇ ਜਿਸ ਤੇ ਵਾਹਿਗੁਰੂ ਬਖਸ਼ਿਸ਼ ਕਰੇ ਉਸੇ ਮਨੁੱਖ ਦਾ ਸਿਰ ਗੁਰੂ ਦੇ ਚਰਨਾਂ ਵਿਚ ਭੇਟ ਹੁੰਦਾ, ਪਿਆਲਾ ਖੋ ਸ੍ਰੀ ਵਾਹ। ਤੋ ਇਹ ਦੇਵਤੇ ਜਿਹੜੇ ਬਲੀਆਂ ਲੈਣ ਵਿਚ ਉਲਝੇ ਰਹਿੰਦੇ ਸਨ, ਆਪਣੀ ਪੂਜਾ ਪ੍ਰਤਿਸ਼ਠਾ ਵਿਚ ਹੀ ਸਮਾਏ ਰਹਿੰਦੇ ਸਨ, ਸਾਰਿਆਂ ਰਾਖਸ਼ ਲੋਕਾਂ ਨੇ ਮਿਲ ਕੇ ਉਹ ਸਾਰੇ ਦੌੜਾ ਦਿੱਤੇ, ਸਾਰੇ ਨਸਾ ਦਿੱਤੇ।
ਲੋਕੀ ਵੀ ਫਰਾਈ ਦੋਹੀ ਆਪਣੀ,
ਤੇ ਇੰਜ ਕਹਿੰਦੇ ਨੇ ਦੈਂਤਾਂ ਨੇ, ਤੇ ਹੀ ਤਿੰਨਾਂ ਲੋਕਾਂ ਵਿਚ ਆਪਣੇ ਰਾਜ ਸਾਜ ਦੀ ਦੁਹਾਈ ਫਿਰਾ ਦਿੱਤੀ, ਐਲਾਨ ਕਰ ਦਿੱਤਾ ਕਿ ਹੁਣ ਤਿੰਨਾਂ ਲੋਕਾਂ ਵਿਚ ਰਾਜ ਜੇ ਹੈ ਤਾਂ ਉਹ ਸਿਰਫ ਰਾਜੇ ਸੁੰਭ ਦਾ, ਦੈਂਤ ਲੋਕਾਂ ਦਾ ਰਾਜ ਹੈ, ਦੇਵਤਿਆਂ ਨੂੰ ਬਾਹਰ ਕੱਢ ਦਿੱਤਾ ਹੈ।
ਦੁਰਗਾ ਦੀ ਸ਼ਾਂਤ ਕਾਈ ਦੇਵਾਂ ਡਰਦਿਆਂ,
ਕਿਉਂਕਿ ਜਿਹੜੇ ਬੁੱਝ ਦਿਲ ਤੇ ਕਮਜ਼ੋਰ ਲੋਕ ਹੁੰਦੇ ਨੇ ਉਹ ਹਮੇਸ਼ਾ ਦੂਜਿਆਂ ਦਾ ਨਾਮ ਲੈਂਦੇ ਨੇ। ਸਾਡੇ ਸਮਾਜ ਵਿਚ ਵੀ ਬਹੁਤੇ ਲੋਕ ਤੁਹਾਨੂੰ ਮਿਲਣਗੇ ਜਿਹੜੇ ਆਪਣੀ ਸਿਆਣਪ ਨਾਲ, ਆਪਣੀ ਕਾਬਲੀਅਤ ਨਾਲ, ਆਪਣੀ ਕੁਰਬਾਨੀ ਨਾਲ, ਆਪਣੇ ਤਿਆਗ ਨਾਲ ਕਦੇ ਵੀ ਅੱਗੇ ਨਹੀਂ ਆਉਂਦੇ, ਉਹ ਲੋਕਾਂ ਦਾ ਨਾਮ ਲੈ ਕੇ ਉਰਲੀਆਂ ਪਰਲੀਆਂ ਮਾਰਦੇ ਰਹਿੰਦੇ ਨੇ, ਝੂਠੀਆਂ ਅਫਵਾਹਾਂ ਫੈਲਾਉਂਦੇ ਰਹਿੰਦੇ ਨੇ। ਇਸੇ ਹੀ ਤਰ੍ਹਾਂ ਦੇਵਤਿਆਂ ਨੇ ਡਰਦਿਆਂ ਹੋਇਆਂ ਆਖਿਰ ਦੇਵੀ ਦੀ ਸ਼ਰਨ ਤੱਕੀ ਵੀ ਚਲੋ ਦੇਵੀ ਦੇ ਪਾਸ ਚਲੀਏ। ਉਂਝ ਮਰਦ ਦੀ ਜੋ ਜ਼ਿੰਮੇਦਾਰੀ ਏ ਉਹ ਇਸਤਰੀ ਦੀ ਹਿਫਾਜ਼ਤ ਕਰਨਾ। ਦਸ਼ਮੇਸ਼ ਪਿਤਾ ਜੀ ਨੇ ਜਦੋਂ ਸਿੱਖ ਨੂੰ ਤਲਵਾਰ ਬਖਸ਼ਿਸ਼ ਕੀਤੀ ਸੀ ਤੇ ਨਾਲ ਹੁਕਮ ਕੀਤਾ ਸੀ ਇਹ ਤਲਵਾਰ ਕਿਸੇ ਬਜ਼ੁਰਗ ਉੱਪਰ ਨਾ ਚੱਲੇ, ਇਹ ਤਲਵਾਰ ਕਿਸੇ ਬੱਚੇ ਉੱਪਰ ਨਾ ਚੱਲੇ, ਇਹ ਤਲਵਾਰ ਕਿਸੇ ਤ੍ਰੀਮਤ ਉੱਪਰ, ਕਿਸੇ ਔਰਤ ਉੱਪਰ ਨਾ ਚੱਲੇ। ਇਸ ਗੱਲ ਦਾ ਖਿਆਲ ਰੱਖਣਾ, ਇਹ ਆਦਰਸ਼ ਨੂੰ ਸਾਹਮਣੇ ਰੱਖਣਾ, ਕਿਉਂਕਿ ਮਨੁੱਖ ਦੀ ਜ਼ਿੰਮੇਦਾਰੀ ਸੀ ਉਹ ਇਸਤਰੀ ਦੀ ਲਾਚ, ਇਸਤਰੀ ਦੀ ਪੱਤ, ਉਹਦੀ ਇੱਜ਼ਤ ਤੇ ਆਬਰੂ ਦਾ ਰਖਵਾਲਾ ਬਣ ਕੇ ਦੁਨੀਆਂ ਦੇ ਅੰਦਰ ਆਇਆ ਹੈ। ਮਗਰ ਬਹੁਤੀ ਵਾਰੀ ਉਹ ਮਰਦ ਤੇ ਮਰਦ ਹੀ ਨਹੀਂ ਸਮਝਿਆ ਜਾਂਦਾ ਜਿਹੜਾ ਆਪਣੀ ਪਤਨੀ ਨੂੰ ਆਖੇ ਮੈਂ ਤੇ ਕਮਰੇ ਦੇ ਅਖੀਰਲੇ ਪਾਸੇ ਜਾ ਕੇ ਲੁਕ ਜਾਂਦਾ ਹਾਂ, ਤੂੰ ਦਰਵਾਜੇ ਤੇ ਖਲੋ ਜਾ, ਪਿਆਲਾ ਖੋ ਸ੍ਰੀ ਵਾਹ, ਤੂੰ ਮੇਰੀ ਹਿਫਾਜ਼ਤ ਕਰ। ਨਹੀਂ, ਉਹ ਅਸਲ ਵਿਚ ਮਰਦ ਹੀ ਨਹੀਂ, ਮਨੁੱਖ ਮਨੁੱਖ ਹੀ ਨਹੀਂ, ਇਨਸਾਨ ਇਨਸਾਨ ਹੀ ਨਹੀਂ, ਜਿਹੜਾ ਆਪਣੀ ਲੱਜ ਤੇ ਪੱਤ ਆਪਣੀ ਇਸਤਰੀ ਤੋਂ ਬਰਕਰਾਰ ਰੱਖਣ ਲਈ ਯਤਨ ਕਰੇ, ਕੋਸ਼ਿਸ਼ ਕਰੇ, ਜਿਸ ਵੇਲੇ ਅੱਜ ਵੀ ਸਾਡੇ ਮਰਿਆਦਾ ਪਰੰਪਰਾ ਹੈ ਕਿ ਭਾਵੇਂ ਅੱਗੋਂ ਪਿੱਛੋਂ ਤੇ ਲੋਕ ਸ੍ਰੀ ਸਾਹਿਬ ਨੂੰ ਨਾ ਹੀ ਚੁੱਕਣ, ਨਾ ਹੀ ਦੀ ਮਹਾਨ ਸਮਝਣ, ਪਰ ਜਦੋਂ ਕੋਈ ਮੁੰਡਾ ਘੋੜੀ ਤੇ ਚੜ੍ਹਨ ਲੱਗਦਾ ਹੈ ਉਹ ਕਿਰਪਾਨ ਆਪਣੇ ਹੱਥ ਵਿਚ ਜ਼ਰੂਰ ਪਕੜ ਲੈਂਦਾ ਭਾਵੇਂ ਪੁੱਠੀ ਫੜ ਲਵੇ, ਭਾਵੇਂ ਮੁੱਠੇ ਤੋਂ ਪਕੜਨ ਦੀ ਬਜਾਏ ਅਖੀਰਲੇ ਪਾਸਿਓਂ ਫੜ ਲਵੇ। ਕਈ ਵਾਰੀ ਦਿੱਲੀ ਵਿਚ ਐਸਾ ਦੇਖੀਦਾ ਹੈ ਮੁੰਡੇ ਇਵੇਂ ਹੀ ਕਿਰਪਾਨ ਪਕੜ ਲੈਂਦੇ ਨੇ, ਇਸੇ ਲਈ ਤੇ ਫਿਰ ਉਹਨਾਂ ਨੂੰ ਜਲੀਲ ਵੀ ਹੋਣਾ ਪਿਆ, ਪਿਆਲਾ ਖੋ ਸ੍ਰੀ ਵਾ ਉਹਨਾਂ ਨੂੰ, ਕਿਉਂਕਿ ਜਿਹੜੇ ਲੋਕ ਆਪਣਾ ਆਦਰਸ਼ ਆਪਣੀ ਵਿਚਾਰ ਤਿਆਗ ਦਿੰਦੇ ਨੇ, ਵਕਤ ਆਉਂਦਾ ਹੈ ਜਦੋਂ ਉਹਨਾਂ ਨੂੰ ਨੀਵਾਂ ਦੇਖਣਾ ਪੈਂਦਾ, ਤੋ ਭਾਵੇਂ ਮੁੱਠ ਦੀ ਬਜਾਏ ਉਹ ਅਖੀਰ ਤੋਂ ਹੀ ਕਿਰਪਾਨ ਪਕੜ ਲੈਣ, ਮਗਰ ਕਿਰਪਾਨ ਜ਼ਰੂਰ ਪਕੜਾਈ ਜਾਂਦੀ ਹੈ। ਪਰ ਉਹ ਕਿਉਂ ਪਕੜਾਈ ਜਾਂਦੀ ਏ? ਨਾ ਤੇ ਪਕੜਾਉਣ ਵਾਲਿਆਂ ਨੂੰ ਪਤਾ, ਨਾ ਪਕੜਨ ਵਾਲੇ ਨੂੰ ਪਤਾ। ਪਕੜਨ ਵਾਲੇ ਨੂੰ ਤੇ ਇੰਨਾ ਵੀ ਨਹੀਂ ਪਤਾ ਵੀ ਮੁੱਠ ਤੋਂ ਪਕੜਨੀ ਏ ਜਾਂ ਅਖੀਰ ਤੋਂ ਪਕੜਨੀ ਹੈ। ਪਕੜਾਉਣ ਵਾਲੇ ਸਮਝਦੇ ਨੇ, ਹਾਂ ਜਿਵੇਂ ਕਿਸੇ ਨੇ ਇੱਕ ਬੱਚੀ ਤੋਂ ਪੁੱਛਿਆ ਸੀ ਵੀ ਪੇੜੇ ਕਰਦਿਆਂ ਕਰਦਿਆਂ ਥੋੜਾ ਜਿਹਾ ਪੇੜੇ ਨਾਲੋਂ ਆਟਾ ਕੱਟ ਕੇ ਪਿੱਛੇ ਕਿਉਂ ਰੱਖ ਦਿੰਦੀ ਏ ਧੀਏ? ਤੇ ਉਹਨੇ ਕਿਹਾ ਮੇਰੇ ਮਾਂ ਜੀ ਕਰਦੇ ਸਨ। ਜਦੋਂ ਮਾਂ ਨੂੰ ਪੁੱਛਿਆ ਉਹਨੇ ਕਿਹਾ ਮੇਰੇ ਮਾਂ ਜੀ ਕਰਦੇ ਸਨ, ਮੇਰੇ ਸੱਸ ਜੀ ਵੀ ਇਵੇਂ ਪੇੜਾ ਕਰਦੇ ਸਨ। ਅਸੀਂ ਸਿਰਫ ਅੱਜ ਦੇ ਸਮੇਂ ਅੰਦਰ ਵਿਆਹ ਤੇ ਆਨੰਦ ਕਾਰਜ ਦੇ ਮੌਕੇ ਤੇ ਬੱਚਿਆਂ ਨੂੰ ਕੁਝ ਇਸੇ ਤਰੀਕੇ ਨਾਲ ਹੀ ਕਿਰਪਾਨ ਪਕੜਾਉਂਦੇ ਹਾਂ ਵੀ ਇਹ ਸਾਡੀ ਇੱਕ ਮਰਿਆਦਾ, ਸਾਡੀ ਇੱਕ ਰੀਤੀ ਹੈ। ਜਿਵੇਂ ਲੋਕ ਕਹਿ ਦਿੰਦੇ ਨੇ ਵਿਆਹ ਦੇ ਮੌਕੇ ਤੇ ਜਦੋਂ ਬੱਚਾ ਆਉਂਦਾ ਵਿਆਹ ਕੇ ਤੇਲ ਕਿਉਂ ਡੋਲਦੇ ਨੇ, ਉਂਝ ਲੋਕ ਕਹਿੰਦੇ ਨੇ ਤੇਲ ਚੋਂਦੇ ਨੇ, ਤੇਲ ਕਿਉਂ ਚੋਂਦੇ ਨੇ, ਤੇਲ ਕਿਉਂ ਡੋਲਦੇ ਨੇ, ਹੋਰ ਕਈ ਸਾਰੀਆਂ ਬਹੁਤ ਸਾਰੀਆਂ ਗੱਲਾਂ ਨੇ ਜੋ ਜੇ ਵੀ ਲੋਕ ਗੁਰਮਤ ਨੂੰ ਨਾ ਸਮਝਣ ਕਾਰਨ ਅਪਣਾਉਂਦੇ ਨੇ, ਤੇ ਫਿਰ ਕਹਿ ਦਿੰਦੇ ਨੇ ਸਾਡੇ ਵੱਡੇ ਵਡੇਰਿਆਂ ਦੀ ਰੀਤੀ ਹੈ। ਪੰਜਾਬ ਵਿੱਚ ਅੱਜ ਵੀ ਤੁਸੀਂ ਦੇਖੋਗੇ ਖੇਤਾਂ ਦੇ ਕਿਨਾਰਿਆਂ ਤੇ ਦੋ ਦੋ ਤਰੇ ਤਰੇ ਇੱਟਾਂ ਲਗਾ ਕੇ ਉਹ ਛੋਟੇ ਛੋਟੇ ਮਕਾਨ ਬਣਾਏ ਹੁੰਦੇ ਨੇ। ਜੇ ਪੁੱਛੋ ਵੀ ਇਹ ਕਿਹਨਾਂ ਦੇ, ਤੇ ਕਹਿਣਗੇ ਬਾਪੂ ਲਈ ਮਕਾਨ ਬਣਾਇਆ। ਇਹ ਸਾਡੇ ਵੱਡੇ ਵਡੇਰਿਆਂ ਦੇ ਜਿਹੜੇ ਏਡੇ ਏਡੇ ਮਕਾਨ ਬਣਾ ਗਏ। ਕਦੇ ਬੋਪਾ ਰਾਏ ਦੇਖੋ ਦਿੱਲੀ ਦੇ ਮਕਾਨ ਭੁੱਲ ਜਾਂਦੇ ਨੇ, ਪਿਆਲਾ ਖੋ ਸ੍ਰੀ ਵਾ ਵੀ ਇਹ ਵੀ ਕੋਈ ਪਿੰਡ ਹੈ, ਏਡਾ ਵੱਡਾ ਕਸਬਾ, ਏਡਾ ਵੱਡਾ ਪਿੰਡ, ਏਡੀ ਵੱਡੀ ਉਸਦੀ ਸੇਵਾ, ਪਿਆਲਾ ਖੋ ਸ੍ਰੀ ਵਾ। ਵੱਡਿਆਂ ਮਹਾਂਪੁਰਸ਼ਾਂ ਦੇ ਸਮੇਂ ਜਥੇਦਾਰ ਬਾਬਾ ਗੁਰਦਿਆਰ ਸਿੰਘ ਜੀ ਦੇ ਸਮੇਂ ਸੌ ਸੌ ਵਿਦਿਆਰਥੀ ਹਰ ਮਜ਼ਹਬ ਦਾ ਹਰ ਧਰਮ ਦਾ ਉਹਨਾਂ ਦੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਲੀਮ ਪ੍ਰਾਪਤ ਕਰਨ ਵਾਸਤੇ ਆਉਂਦਾ ਸੀ ਤੇ ਸੇਵਾ ਸਾਰੀ ਬੋਪਾ ਰਾਏ ਇੱਕ ਪਿੰਡ ਕਰਦਾ, ਪਿਆਲਾ ਖੋ ਸ੍ਰੀ ਵਾ। ਪਰ ਜੇ ਦੇਖੋ ਖਲੋ ਕੇ ਕਈ ਵਾਰੀ ਦਸਤਾਰ ਨੀਚੇ, ਤੇ ਜੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਰਾਜ ਖਾਲਸਾ ਜੀ ਨੇ ਵੱਡਿਆਂ ਮਹਾਂਪੁਰਸ਼ਾਂ ਦੇ ਸਾਲਾਨਾ ਸਮਾਗਮ ਤੇ ਜਾਣਾ ਤੇ ਇੱਕ ਘਰ ਹੀ ਇਹਨੇ ਬਿਸਤਰੇ ਹੋਣੇ ਤੇ ਇੱਕ ਘਰ ਦੇ ਹੀ ਇਹਨੇ ਕਮਰੇ ਹੋਣੇ, ਸੌ ਸੌ ਵਿਦਿਆਰਥੀ ਇੱਕ ਥਾਂ ਠਹਿਰ ਜਾਣਾ, ਪਿਆਲਾ ਖੋ ਸ੍ਰੀ ਵਾ। ਉਹ ਬੇਨਤੀ ਕੀਤੀ ਜਾ ਰਹੀ ਸੀ ਜਿਹੜੇ ਵੱਡੇ ਵਡੇਰੇ ਬਜ਼ੁਰਗ ਏਡੇ ਵੱਡੇ ਮਕਾਨ, ਏਡੀਆਂ ਵੱਡੀਆਂ ਜ਼ਮੀਨਾਂ, ਏਡੀਆਂ ਵੱਡੀਆਂ ਜਗੀਰਾਂ ਛੱਡ ਜਾਂਦੇ ਨੇ, ਉਸ ਬਜ਼ੁਰਗ ਨੂੰ ਕੀ ਦਿੰਦੇ ਨੇ ਲੋਕ? ਦੋ ਇੱਟਾਂ, ਇੱਕ ਇੱਟ ਉੱਪਰ ਪਾਤੀ, ਇੱਕ ਸਤਿੰਨੀ ਇੱਟਾਂ ਹੋਈਆਂ, ਪਿਆਲਾ ਖੋ ਸ੍ਰੀ ਵਾ। ਅਖੇ ਸਾਡੇ ਵੱਡੇ ਵਡੇਰੇ ਨੇ ਕਦੇ ਕਦੇ ਜਾ ਕੇ ਉੱਥੇ ਦੀਵਾ ਵੀ ਜਗਾ ਦਿੰਦੇ ਨੇ, ਦੀਵਾ ਵੀ ਬਾਲ ਦਿੰਦੇ ਨੇ। ਜੇ ਪੁੱਛੋ ਤੇ ਕਹਿੰਦੇ ਨੇ ਇਹ ਸਾਡੇ ਵੱਡਿਆਂ ਵਡੇਰਿਆਂ ਦੀ ਰੀਤੀ ਹੈ। ਇਵੇਂ ਅੱਜ ਵੀ ਲੋਕ ਤਲਵਾਰ ਦੀ ਮਹਾਨਤਾ ਨੂੰ, ਤਲਵਾਰ ਦੀ ਜ਼ਿੰਮੇਦਾਰੀ ਨੂੰ, ਤਲਵਾਰ ਦੇ ਆਦਰਸ਼ ਨੂੰ ਸਮਝਦੇ ਨੇ, ਕਿਰਪਾਨ ਫੜ ਜ਼ਰੂਰ ਲੈਂਦੇ ਨੇ ਭਾਵੇਂ ਪੁੱਠੀ ਪਕੜ ਲੈਣ, ਪਰ ਕਿਰਪਾਨ ਪਕੜਾਉਣ ਦਾ ਵਿਆਹ ਦੇ ਮੌਕੇ ਤੇ ਕਿਰਪਾਨ ਪਕੜਨ ਦਾ ਇੱਕ ਆਦਰਸ਼ ਹੈ ਕਿ ਜਿਸ ਬੱਚੀ ਨੂੰ ਤੇਰੀ ਜੀਵਨ ਸੰਗਨੀ ਸਾਥਨ ਬਣਾ ਦਿੱਤਾ ਗਿਆ, ਇਸ ਤਲਵਾਰ ਦੇ ਨਾਲ ਵਕਤ ਆਵੇ ਉਹਦੀ ਇੱਜ਼ਤ ਵੀ ਰੱਖਣੀ ਏ ਤੇ ਉਹਦੀ ਪਤ ਵੀ ਰੱਖਣੀ ਏ, ਪਿਆਲਾ ਖੋ ਸ੍ਰੀ ਵਾ। ਤੇ ਜੇ ਕੋਈ ਮੁਸ਼ਕਲ ਆ ਜਾਵੇ ਤੇ ਉਹ ਘੋੜ ਚੜਿਆ ਮੁੰਡਾ ਕਿਰਪਾਨ ਆਪਣੀ ਪਤਨੀ ਨੂੰ ਪਕੜਾ ਦੇਵੇ ਵੀ ਇਹ ਕਿਰਪਾਨ ਤੂੰ ਪਕੜ ਤੇ ਮੈਂ ਜ਼ਰਾ ਛੁਪ ਜਾਵਾਂ, ਮੈਂ ਜ਼ਰਾ ਲੁਕ ਜਾਵਾਂ, ਤੇ ਫਿਰ ਉਸ ਮਨੁੱਖ ਵਰਗਾ ਕਮਜ਼ੋਰ ਕੋਈ ਨਹੀਂ। ਉਂਝ ਤੇ ਦੇਵਤਿਆਂ ਨੂੰ ਚਾਹੀਦਾ ਸੀ ਉਹ ਦੇਵੀ ਦੀ ਮਦਦ ਕਰਦੇ, ਉਸ ਇਸਤਰੀ ਨੂੰ ਸਹਿਯੋਗ ਦਿੰਦੇ, ਪਰ ਅਖੀਰ ਉਹਨਾਂ ਕੀ ਕੀਤਾ? ਆਪਣੀ ਕਮਜ਼ੋਰੀ ਪ੍ਰਗਟਾਉਂਦਿਆਂ ਹੋਇਆਂ ਦੁਰਗਾ ਦੀ ਸਾਮਤ ਕਹਾਈ, ਦੇਵੀ ਦੀ ਸ਼ਰਨ ਤਕਾਈ, ਵੀ ਦੇਵਤੇ ਅਦੈਂਤਾਂ ਨੇ ਸਾਡੇ ਤੋਂ ਰਾਜ ਕਾਜ ਖੋਹ ਲਿੱਤਾ, ਤੂੰ ਸਾਨੂੰ ਰਾਜ ਭਾਗ ਵਾਪਸ ਦਿਵਾ ਦੇ। ਇਸ ਵਾਸਤੇ ਹਜ਼ੂਰ ਦਸਮ ਪਾਤਸ਼ਾਹ ਕਹਿੰਦੇ ਨੇ, ਕਿੰਨੇ ਕਮਜ਼ੋਰ ਲੋਕ ਨੇ ਇਹ ਦੇਵਤੇ, ਜਿਨ੍ਹਾਂ ਨੂੰ ਲੋਕ ਫਰਿਸ਼ਤੇ ਸਮਝਦੇ ਨੇ। ਉਹਨਾਂ ਦੇਵਤਿਆਂ ਨੇ ਡਰਦਿਆਂ ਹੋਇਆਂ ਅਖੀਰ ਦੇਵੀ ਦੀ ਸ਼ਰਨ ਤੱਕੀ, ਕਾਸ਼ ਉਹ ਵਾਹਿਗੁਰੂ ਦੀ ਸ਼ਰਨ ਤੱਕ ਦੇ। ਕਿਤਨਾ ਚੰਗਾ ਹੁੰਦਾ ਜੇ ਉਹ ਪ੍ਰਭੂ ਦੀ ਸ਼ਰਨ ਤੱਕ ਦੇ। ਪਰ ਜਿਹੜੇ ਇਹ ਦੇਵਤੇ ਨੇ, ਜੋ ਪੂਜਾ ਵਿਚ ਉਲਝੇ ਹੋਏ ਲੋਕ ਨੇ, ਉਹ ਕਦੇ ਵੀ ਨਾ ਤਾਂ ਆਪ ਪ੍ਰਭੂ ਦੀ ਸ਼ਰਨ ਜਾਂਦੇ ਨੇ, ਨਾ ਆਪਣੇ ਨਜ਼ਦੀਕ ਆਉਣ ਵਾਲਿਆਂ ਨੂੰ ਪ੍ਰਭੂ ਦੀ ਸ਼ਰਨ ਵਿਚ ਲੈ ਕੇ ਜਾਂਦੇ। ਕਿਉਂਕਿ ਇੱਥੇ ਤੇ 33 ਕਰੋੜ ਦੇਵਤਿਆਂ ਦੀ ਪੂਜਾ, ਮਹਾਨਤਾ ਦਾ ਵਿਚਾਰ ਮਿਲਦਾ ਹੈ। ਸਿਰਫ ਨਿਰਾਕਾਰ ਦੀ ਪੂਜਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਨੁੱਖਤਾ ਨੂੰ ਦਰਸਾਈ ਏ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਮੌਕੇ ਤੇ ਹਰ ਸਾਸ ਇੱਕੋ ਹੀ ਗੱਲ ਕਹਿੰਦੇ ਨੇ, ਸਰਨ ਨਾਥ ਤੋਰੀਅੰ ਉਬਾਰ ਲਾਜ ਮੋਰੀਅੰ, ਜਿੱਤੇ ਸਰਨ ਆਇਆ ਹੈ ਤਿੱਤੇ ਰਾਖ ਲੈ ਹੈ, ਬਿਨਾ ਸਰਨ ਤਾਂ ਕੀ ਨਹੀਂ ਔਰ ਓਟੰ, ਲਿਖੇ ਜੰਤਰ ਕੇ ਤੇ ਪੜੇ ਮੰਤਰ ਕੋਟੰ। ਪਰ ਇੱਥੇ ਸੁਣਿਆ ਜੇ ਕੋਈ ਸੰਤ ਜੰਤਰ ਮੰਤਰ ਕੁਝ ਵੀ ਲਿਖ ਕੇ ਦੇ ਦੇਵੇ, ਗੱਲ ਖੋ ਸ੍ਰੀ ਵਾਹਿ, ਇਹ ਗੱਲ ਉਹਦੀ ਜ਼ਿਆਦਾ ਬਣ ਜਾਂਦੀ ਏ। ਭਾਵੇਂ ਉਹਨੂੰ ਗੁਰਮੁਖੀ ਦੇ ਅੱਖਰ ਨਾਂ ਵੀ ਲਿਖਣੇ ਹੋਣ, ਲਾਂਦੇ ਹੋਣ, ਗੁਰਮੁਖੀ ਵੀ ਨਾ ਪੜਿਆ ਹੋਵੇ ਤੇ ਖਾਲੀ ਕਾਗਜ਼ ਤੇ ਲੀਕਾਂ ਹੀ ਮਾਰ ਕੇ ਦੇ ਦੇਵੇ, ਮਾਤਾਵਾਂ ਤੇ ਬੀਬੀਆਂ ਦੀਆਂ ਲਾਈਨਾਂ ਲੱਗ ਜਾਂਦੀਆਂ ਨੇ, ਪਿਆਰ ਨਾਲ ਖੋ ਸ੍ਰੀ ਵਾਹਿ। ਗੱਲ ਤੇ ਬਚਪਨ ਦੀ ਏ ਤੇ ਬੜੀ ਪੁਰਾਣੀ ਏ। ਇੱਕ ਮਹਾਤਮਾ ਸਾਡੇ ਪਿੰਡ ਆਏ, ਮਾਤਾਵਾਂ ਬੀਬੀਆਂ ਉਹਨਾਂ ਤੋਂ ਕੁਝ ਪੁੱਛਣ, ਪੜ੍ਹੇ ਲਿਖੇ ਉਹ ਨਹੀਂ ਸਨ। ਅਸੀਂ ਉਦੋਂ ਬਿਲਕੁਲ ਥੋੜਾ ਥੋੜਾ ਸਿਰਫ ਅੱਖਰ ਹੀ ਪੜ੍ਹਨੇ ਜਾਣਦੇ ਸਾਂ, ਬਹੁਤਾ ਨਹੀਂ ਸਾਂ ਪੜ੍ਹੇ, ਛੋਟੇ ਛੋਟੇ ਬੱਚੇ ਸਾਂ। ਤੇ ਉਹਨਾਂ ਨੇ ਆਪਣੇ ਪਾਸ ਰੱਖੀ ਹੋਈ ਸੀ ਜਨਮ ਸਾਖੀ, ਧਿਆਨ ਨਾਲ ਇਸ ਨੂੰ ਸਮਝਣਾ, ਆਪਣੇ ਪਾਸ ਜਨਮ ਸਾਖੀ ਰੱਖੀ ਹੋਈ ਸੀ। ਪਿੰਡ ਦੀਆਂ ਮਾਤਾਵਾਂ ਬੀਬੀਆਂ ਨੇ ਜਦੋਂ ਕੁਝ ਪੈਸੇ ਮੱਥਾ ਟੇਕ ਕੇ ਕਹਿਣਾ, ਬਾਬਾ ਜੀ ਦੱਸੋ ਸਾਡੇ ਘਰ ਪੁੱਤਰ ਹੋਵੇਗਾ ਕੀ ਹੋਵੇਗਾ, ਪੋਤਰਾ ਦੋਤਰਾ, ਕੰਮ ਕਾਜ ਹੋਵੇਗਾ ਕਿ ਨਹੀਂ ਹੋਵੇਗਾ, ਤੇ ਉਹਨਾਂ ਨੂੰ ਇੰਨਾ ਨਹੀਂ ਸੀ ਪਤਾ ਜਨਮ ਸਾਖੀ ਕਿਵੇਂ ਪ੍ਰਕਾਸ਼ ਕਰਨੀ ਹੈ, ਸਿੱਧੀ ਕਰਨੀ ਹੈ ਕਿ ਪੁੱਠੀ ਕਰਨੀ ਹੈ। ਮੈਨੂੰ ਹੁਣ ਤੱਕ ਵੀ ਯਾਦ ਹੈ ਕਿ ਉਹਨਾਂ ਨੇ ਬਹੁਤੀ ਵਾਰੀ ਜਨਮ ਸਾਖੀ ਸਿੱਧੀ ਦੀ ਬਜਾਏ ਪੁੱਠੀ ਪ੍ਰਕਾਸ਼ ਕਰਨੀ, ਔਰ ਆਪਣੇ ਮੂੰਹ ਤੋਂ ਕੁਝ ਨਾ ਕੁਝ ਬੋਲੀ ਜਾਣਾ। ਬੱਚੇ ਕਿਉਂਕਿ ਬੜੇ ਨਾਟੀ ਹੁੰਦੇ ਨੇ, ਕੋਈ ਵੀ ਹੋਵੇ ਬਚਪਨ ਕੇ ਦਿਨ ਤਾਂ ਬਚਪਨ ਦੇ ਦਿਨ ਹੀ ਹੁੰਦੇ। ਇੱਕ ਦੋ ਵਾਰੀ ਜਦੋਂ ਨੇੜੇ ਹੋ ਕੇ ਦੇਖਿਆ ਤੇ ਜਨਮ ਸਾਖੀ ਪੁੱਠੀ। ਅਸੀਂ ਦੋ ਤਿੰਨ ਬੱਚੇ ਇੱਕ ਦੂਸਰੇ ਨੂੰ ਕਹੀਏ, ਬਾਬਾ ਜਨਮ ਸਾਖੀ ਉਲਟੀ ਪੜ ਰਿਹਾ, ਬਾਬਾ ਜਨਮ ਸਾਖੀ ਪੁੱਠੀ ਪੜ ਰਿਹਾ। ਪਰ ਅਸਲੀਅਤ ਵਿੱਚ ਉਹ ਪੜ੍ਹੇ ਲਿਖੇ ਵੀ ਨਹੀਂ ਸਨ, ਇਹਨੇ ਵੀ ਨਹੀਂ ਸਨ ਪੜ੍ਹੇ ਕਿ ਉਹ ਗੁਰਮੁਖੀ ਪੜ੍ਹ ਕੇ ਜਪਜੀ ਸਾਹਿਬ ਦਾ ਪਾਠ ਵੀ ਕਰ ਲੈਂਦੇ। ਪਰ ਦੱਸ ਰਹੇ ਸਨ ਮਾਤਾਵਾਂ ਦਾ ਫਿਊਚਰ, ਬੀਬੀਆਂ ਦਾ ਭਵਿੱਖ, ਦੱਸ ਰਹੇ ਸਨ ਵੀ ਤੁਹਾਡੇ ਵਾਸਤੇ ਬਾਬਾ ਜੀ ਦਾ ਹੁਕਮ ਆਇਆ ਕਿ ਤੁਹਾਡੇ ਘਰ ਪੋਤਰਾ ਹੋਵੇਗਾ, ਤੁਹਾਡੇ ਘਰ ਦੋਤਰਾ ਹੋਵੇਗਾ, ਪਿਆਰ ਲੱਖੋ ਸ੍ਰੀ ਵਾਹ। ਤੇ ਜੇ ਕਿਤੇ ਇੱਥੇ ਆ ਜਾਵੇ ਉਹ ਬਾਬਾ ਤੇ ਮੈਂ ਸਮਝਦਾ ਪੌਂਡਾਂ ਦੇ ਢੇਰ ਹੀ ਲੱਗ ਜਾਣ, ਪਿਆਰ ਲੱਖੋ ਸ੍ਰੀ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਲਿਖ ਜੰਤਰ ਕੇਤੇ ਪੜੇ ਮੰਤਰ ਕੋਟੰ, ਬਚੇਗਾ ਨਾ ਕੋਈ ਕਰੇ ਕਾਲ ਚੋਟੰ, ਜਿਨ ਨਾਮ ਤਾਂ ਕੋਟ ਮਾਰੇ ਬਚਿੱਤਰ ਨਾਟਕ ਦਸਮ ਗ੍ਰੰਥ। ਔਰ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੀ ਸ਼ਰਨ ਜਾਓ, ਪਰਮੇਸ਼ਵਰ ਦੀ ਸ਼ਰਨ ਜਾਓ। ਇਸੇ ਲਈ ਤਾਂ ਸਦਨੇ ਨੇ ਆਖਿਆ ਸੀ, ਮੈਂ ਨਾਹੀਂ ਕਿਸ਼ ਹੋ ਨਹੀਂ ਕਿਸ਼ ਆਹੇ ਨਾ ਮੋਰਾ, ਔਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੋਰਾ। ਬਿਲਾਵਲ ਸਦਨਾ ਜੀ ਕਹਿੰਦੇ ਨੇ, ਸਦਨਾ ਸਿਰਫ ਤੇਰੀ ਸ਼ਰਨ ਵਿਚ ਹੀ ਜਾ ਸਕਦਾ, ਸਦਨੇ ਨੂੰ ਹੋਰ ਕਿਸੇ ਉਪਰ ਯਕੀਨ ਹੀ ਨਹੀਂ, ਭਰੋਸਾ ਹੀ ਨਹੀਂ। ਦੀਵਾਰਾਂ ਵਿਚ ਸਦਨਾ ਖਲੋਤਾ ਹੋਇਆ, ਇਸ ਮੌਕੇ ਤੇ ਜੇ ਕੋਈ ਬਚਾ ਸਕਦਾ ਤੇ ਵਾਹਿਗੁਰੂ ਤੂੰ ਹੀ ਬਚਾ ਸਕਦਾ, ਮੈਂ ਤੇਰੀ ਹੀ ਸ਼ਰਨ ਵਿਚ ਹਾਂ। ਇਸ ਵਾਸਤੇ ਇੱਥੇ ਹਜ਼ੂਰ ਕਹਿ ਰਹੇ ਨੇ, ਦੇਵਤਿਆਂ ਨੇ ਡਰਦਿਆਂ ਦੇਵੀ ਦੀ ਸ਼ਰਨ ਤੱਕੀਏ, ਵਾਹਿਗੁਰੂ ਦੀ ਸ਼ਰਨ ਨਹੀਂ ਤੱਕ ਸਕੇ, ਵਾਹਿਗੁਰੂ ਨੂੰ ਦੇਖ ਨਹੀਂ ਸਕੇ, ਤੈ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ਼ ਕਰਾਇਆ ਦਾ ਵਿਚਾਰ ਦੇਵਤਿਆਂ ਅੰਦਰ ਨਹੀਂ ਪੈਦਾ ਹੋਇਆ ਜੀ। ਇਹ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੇ ਦਿਲ ਦਿਮਾਗ ਵਿਚ ਪੈਦਾ ਕਰ ਦਿੱਤਾ ਕਿ ਇਹ ਜਿਸ ਦੇਵੀ ਨੇ ਦੈਂਤਾਂ ਦਾ ਨਾਸ਼ ਕੀਤਾ ਉਹਨੂੰ ਜੇ ਤਾਕਤ ਪ੍ਰਾਪਤ ਹੋਈ ਏ ਤੇ ਵਾਹਿਗੁਰੂ ਤੋਂ ਪ੍ਰਾਪਤ ਹੋਈ ਏ, ਮਹਾਂਕਾਲ ਤੋਂ ਪ੍ਰਾਪਤ ਹੋਈ ਏ। ਇਸ ਲਈ ਗੁਰੂ ਨਾਨਕ ਦੇਵ ਜੀ ਦਾ ਸਿੱਖ ਜੇ ਸ਼ਰਨ ਜਾਵੇ ਤੇ ਮਹਾਂਕਾਲ ਦੀ ਸ਼ਰਨ ਜਾਵੇ, ਜਿਸ ਦੀ ਸ਼ਰਨ ਆਉਣ ਤੋਂ ਬਾਅਦ ਲੱਖਾਂ ਦੇਵੀਆਂ ਤੇ ਦੇਵਤੇ ਗੁਰੂ ਦੇ ਪਿਆਰਿਆਂ ਦੀ ਸ਼ਰਨ ਚਲੇ ਜਾਂਦੇ ਨੇ ਜੀ।
ਆਂਦੀ ਚੰਡ ਚੜਾਈ ਉੱਤੇ ਰਾਖਸਾਂ,
ਤੇ ਕਹਿੰਦੇ ਨੇ ਜਿਵੇਂ ਕਮਜ਼ੋਰ ਆਦਮੀ ਜਾਂ ਇਉਂ ਕਹਿ ਦਈਏ ਪੁਲਿਸ ਦਾ ਮੁਖਬਰ ਪੁਲਿਸ ਨੂੰ ਚੜਾ ਕੇ ਲਿਆਉਂਦਾ ਹੈ, ਨਾਮ ਪਤਾ ਦਸਤਾ ਦਿਖਾਉਂਦਾ ਹੈ, ਇਸੇ ਪ੍ਰਕਾਰ ਦੇਵ ਕਹਿੰਦੇ ਨੇ ਦੇਵਤਿਆਂ ਨੇ ਰਾਖਸਾਂ ਤੇ ਉਪਰ ਚੰਡੀ ਚੜਾ ਕੇ ਲਿਆਉਣਾ ਕੀਤੀ, ਚੰਡੀ ਲਿਆਉਣਾ ਕੀਤੀ, ਰਾਖਸਾਂ ਦੇ ਉਪਰ ਦੇਵੀ ਨੂੰ ਚੜਾ ਕੇ ਲਿਆਂਦਾ ਵੀ ਉਹ ਰਾਖਸ਼ ਨੇ ਜਿਨ੍ਹਾਂ ਨੇ ਸਾਡਾ ਰਾਜ ਭਾਗ ਖੋਹ ਲਿਆ। ਮਾਂ ਜੇ ਤੂੰ ਦਿਵਾ ਸਕਦੀ ਏ ਤੇ ਦਿਵਾ ਦੇ, ਨਹੀਂ ਤੇ ਰਾਜ ਤੇ ਗਿਆ ਹੀ ਗਿਆ ਹੈ ਜੀ।
ਪੌੜੀ ਆਈ ਆਈ ਫੇਰ ਭਵਾਨੀ ਖਬਰਾਂ ਪਾਈਆਂ,
ਤੇ ਕਹਿੰਦੇ ਨੇ ਰਾਖਸ਼ ਸਾਰੇ ਜਿਹੜੇ ਸਨ ਉਹਨਾਂ ਸਾਰਿਆਂ ਨੇ ਇਹ ਖਬਰਾਂ ਫਿਰ ਪ੍ਰਾਪਤ ਪਾ ਲਈਆਂ, ਉਹਨਾਂ ਨੂੰ ਖਬਰਾਂ ਮਿਲ ਗਈਆਂ ਕਿ ਦੇਵੀ ਫਿਰ ਆ ਗਈ ਏ, ਭਵਾਨੀ ਫਿਰ ਆ ਗਈ ਏ, ਉਹਨੇ ਫਿਰ ਸਾਡੇ ਤੇ ਹਮਲਾ ਕਰਨ ਦੀ ਤਰਕੀਬ ਸੋਚੀ ਏ।
ਦੈਤ ਬੜੇ ਅਭਿਮਾਨੀ ਹੋਏ ਇਕੱਠੇ,
ਬੜੇ ਮਾਨ ਵਾਲੇ ਸਨ ਤੇ ਜਿੱਤ ਤੇ ਆਖਿਰ ਜਿੱਤ ਹੀ ਹੁੰਦੀ ਏ, ਵੋਟਾਂ ਦੀ ਜਿੱਤੀ ਮਾਨ ਨਹੀਂ ਹੁੰਦੀ। ਕੋਈ ਕਾਰਪੋਰੇਸ਼ਨ ਦਾ ਮੈਂਬਰ ਬਣ ਜਾਵੇ ਤਾਂ ਮਾਨ ਨਹੀਂ, ਤੇ ਜੇ ਕਿਤੇ ਗੁਰਦੁਆਰੇ ਦੀ ਮੈਂਬਰਸ਼ਿਪ ਵੀ ਕਿਸੇ ਨੂੰ ਮਿਲ ਜਾਵੇ ਫਿਰ ਉਹ ਕਿਵੇਂ ਹਟਦਾ ਹੈ ਇਹ ਤੇ ਤੁਹਾਨੂੰ ਪਤਾ ਹੈ। ਪਿਆਲਾ ਖੋ ਸ੍ਰੀ ਵਾ, ਤੇ ਫਿਰ ਪਾਰਲੀਮੈਂਟ ਦੀ ਇਲੈਕਸ਼ਨ ਹੋਰ ਵੱਡੀ ਹੋ ਜਾਂਦੀ ਏ। ਤੋ ਜਿੱਤ ਆਖਿਰ ਜਿੱਤ ਹੈ, ਭਾਵੇਂ ਵੋਟਾਂ ਦੀ ਹੋਵੇ ਭਾਵੇਂ ਤਲਵਾਰ ਦੀ ਹੋਵੇ, ਜਿੱਤ ਤਾਂ ਜਿੱਤ ਹੈ। ਦੈਤ ਵੱਡੇ ਅਭਿਮਾਨੀ ਕਹਿੰਦੇ ਨੇ ਹੋਏ ਇਕੱਠੇ, ਬੜੇ ਵੱਡੇ ਮਾਨੀ ਸਨ ਉਹਨਾਂ ਦੇ ਅੰਦਰ, ਮਾਨ ਸੀ ਅਭਿਮਾਨ ਸੀ, ਵੱਡੇ ਵੱਡੇ ਅਭਿਮਾਨੀ ਮਾਨ ਵਾਲੇ ਦੈਨ ਸਾਰੇ ਇਕੱਠੇ ਹੋ ਗਏ ਜੀ।
ਲੋਚਨ ਧੂਮ ਗਵਾਨੀ ਰਾਜ ਬੁਲਾਇਆ,
ਤੇ ਉਧਰ ਰਾਜੇ ਸੁੰਭ ਨੇ ਬੜੇ ਮਾਨ ਵਾਲੇ ਗੁਮਾਨ ਅਹੰਕਾਰ ਵਾਲੇ ਲੋਚਨ ਧੂਮ ਨੂੰ, ਇਕ ਦੈਨ ਦਾ ਨਾਮ ਹੈ ਜਿਸ ਦੀਆਂ ਅੱਖਾਂ ਦੇ ਵਿਚੋਂ ਲੋਚਨ ਅੱਖਾਂ, ਜਿਸ ਦੀਆਂ ਅੱਖਾਂ ਦੇ ਵਿਚੋਂ ਜਿਸ ਦੇ ਨੇਤਰਾਂ ਵਿਚੋਂ ਧੂੰਆਂ ਨਿਕਲਦਾ ਸੀ ਧੂੰਆਂ ਉੱਠਦਾ ਸੀ, ਉਹ ਦੈਂਤ ਤੁਹਾਡੇ ਵਿਚੋਂ ਬਹੁਤੇ ਬਜ਼ੁਰਗ ਅਜਿਹੇ ਹੋਣਗੇ ਜਿਨ੍ਹਾਂ ਨੇ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜ਼ਰੂਰ ਦਰਸ਼ਨ ਕੀਤੇ ਹੋਏ ਹੋਣਗੇ। ਸੱਚ ਜਾਣੋ ਅੱਖ ਨਹੀਂ ਸੀ ਉਹਨਾਂ ਦੇ ਸਾਹਮਣੇ ਉੱਠਦੀ, ਵੱਡਿਆਂ ਵੱਡਿਆਂ ਰਾਜਿਆਂ ਦੀ ਮਹਾਰਾਜਿਆਂ ਦੀ, ਵੱਡਿਆਂ ਵੱਡਿਆਂ ਇੰਟਰਨੈਸ਼ਨਲ ਸੰਤਾਂ ਦੀ, ਸਿਆਸੀ ਲੋਕਾਂ ਦੀ ਨਜ਼ਰ ਨਹੀਂ ਸੀ ਸਾਹਮਣੇ ਖੁੱਲਦੀ ਹੁੰਦੀ। ਅਸੀਂ ਲੋਕ ਵੀ ਜਦੋਂ ਦੇਖਦੇ ਸਾਂ ਸਾਹਮਣੇ ਨਹੀਂ, ਨਜ਼ਰ ਉਠਾ ਕੇ ਚੋਰੀ ਦੇਖਦੇ ਸਾਂ ਜਦੋਂ ਉਹ ਹੋਰ ਕਿਸੇ ਪਾਸੇ ਦੇਖਦੇ ਹੋਣ। ਪਿਆਲਾ ਖੋ ਸ੍ਰੀ ਵਾ, ਕਿਉਂਕਿ ਉਹ ਇੱਕ ਨੂਰ ਹੈ ਜੋ ਹਰ ਸਿੱਖ ਨੂੰ ਪ੍ਰਾਪਤ ਹੁੰਦਾ ਹੈ। ਇਹ ਨਹੀਂ ਵੀ ਸਿਰਫ ਇੱਕ ਵਿਅਕਤੀ ਨੂੰ ਹੀ ਪ੍ਰਾਪਤ ਹੁੰਦਾ, ਕੋਈ ਵੀ ਸਿੱਖ ਬਾਣੀ ਦੀ ਕਮਾਈ ਕਰੇ, ਗੁਰਮਤ ਦੇ ਆਦਰਸ਼ਾਂ ਤੇ ਚੱਲੇ, ਉਹਦੇ ਨੇਤਰਾਂ ਤੋਂ ਨੂਰ ਚੜੇਗਾ, ਉਹਦੇ ਚਿਹਰੇ ਤੇ ਇਲਾਹੀ ਜਲਾਲ ਹੋਵੇਗਾ। ਪਿਆਲਾ ਖੋ ਸ੍ਰੀ ਵਾ, ਜਿਨ੍ਹਾਂ ਲੋਕਾਂ ਨੇ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦਾ ਦੀਦਾਰਾ ਕੀਤਾ ਉਹਨਾਂ ਨੂੰ ਵੀ ਇਹ ਗੱਲ ਸਮਝ ਗੋਚਰੀ ਹੋਵੇਗੀ ਕਿ ਬਾਣੀ ਦਾ ਨੂਰ ਕਿਵੇਂ ਬਾਣੀ ਦੀ ਕਮਾਈ ਕਰਨ ਵਾਲੇ ਦੇ ਮੱਥੇ ਤੇ ਨੇਤਰਾਂ ਵਿਚੋਂ ਡੁੱਲ ਡੁੱਲ ਪੈਂਦਾ। ਮਗਰ ਇੱਥੇ ਕਹਿੰਦੇ ਲੋਚਨ ਧੂਮ ਸ਼ੂਰਬੀਰ ਇੱਕ ਬਹਾਦਰ ਨੂੰ ਰਾਜੇ ਸੁੰਭ ਨੇ ਆਪਣੇ ਪਾਸ ਬੁਲਾਇਆ, ਆਪਣੇ ਪਾਸ ਸੱਦਿਆ,
ਜਗ ਵਿਚ ਵੱਡਾ ਦਾਨੋ ਆਪ ਕਹਾਇਆ,
ਤੇ ਕਹਿੰਦੇ ਨੇ ਉਹ ਲੋਚਨ ਧੂਮ ਜਿਨੇ ਜਗਤ ਵਿਚ ਦੁਨੀਆਂ ਦੇ ਵਿਚ ਆਪਣੇ ਆਪ ਨੂੰ ਬੜਾ ਵੱਡਾ ਬਹਾਦਰ ਦੈਂਤ ਸਦਵਾਇਆ ਤੇ ਕਹਾਇਆ ਸੀ।
ਸੱਟ ਪਈ ਖਰਚਾਮੀ ਦੁਰਗਾ ਲਿਆਵਣੀ,
ਤੇ ਕਹਿੰਦੇ ਨੇ ਰਾਜੇ ਸੁੰਭ ਨੇ ਲੋਚਨ ਧੂਮ ਨੂੰ ਪਾਸ ਬੁਲਾ ਕੇ ਕਿਹਾ ਤੈਨੂੰ ਬੜੇ ਇਨਾਮ ਦਿੱਤੇ ਜਾਣਗੇ, ਤੇਰਾ ਬੜਾ ਸਤਿਕਾਰ ਕੀਤਾ ਜਾਵੇਗਾ ਜੇ ਦੇਵੀ ਨੂੰ ਪਕੜ ਕੇ ਲਿਆਵੇਂ ਜਾਂ ਮੈਦਾਨੀ ਜੰਗ ਵਿਚ ਖਤਮ ਕਰਕੇ ਆ ਜਾਵੇਂ। ਉਸ ਵੇਲੇ ਲੋਚਨ ਧੂਮ ਨੇ ਆਪਣੀ ਤਾਕਤ ਦਾ ਪ੍ਰਗਟਾਓ ਕਰਦਿਆਂ ਹੋਇਆਂ ਇਹ ਸ਼ਬਦ ਵੀ ਕਹੇ ਸਨ जो दशमेश पिता जी पिछे कह आए ने उन्हें अपनी ताकत का प्रचाव करदे ये गल कही सी। लोचन धूम कहे बल आपन स्वासन साथ पहार उडाऊं। दसम ग्रंथ उन्हें क्या राजन देवी दी गल की कर दे हो? जिस पहाड़ दी टीसी शिखर ते ओ बैठी होई है मैं अपने स्वास दे नाल ही उस पहाड़ नूं ही उड़ा देने। ते जे पहाड़ उड़ा दिता ते ओ छोटी जी कुड़ी उस पहाड़ उपर पला किवें